ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੁ ਸੋ ਸਹੁ ਬਿੰਦ ਨਾ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਾਰੇ ਹੀ ਬਹੁਤ ਹੀ ਭਾਗਸ਼ਾਲੀ ਹੋ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਾਪਤ ਹੋਏ ਅਮੋਲਕ ਜੀਵਨ ਨੂੰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਦੇ ਹੋਏ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਸਫਲ ਕਰ ਰਹੇ ਹੋ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਰਾਮਦਾਸ ਜੀ ਦੇ ਦਰ ਘਰ ਤੋਂ ਜੋ ਸ੍ਰੀ ਮੁੱਖ ਵਾਕ ਧੁਰਕੀ ਬਾਣੀ ਇਲਾਹੀ ਬਾਣੀ ਦਾ ਆਪ ਜੀ ਅੰਮ੍ਰਿਤ ਵੇਲੇ ਸਰਵਣ ਆਪ ਜੀ ਨੇ ਕੀਤਾ ਹੈ, ਘਰਾਂ ਵਿੱਚ ਵੀ ਕਰਦੇ ਹੋ, ਬਾਅਦ ਵਿੱਚ ਉਸ ਸ਼ਬਦ ਦੀ ਵਿਚਾਰ ਇਸ ਸਥਾਨ ਤੇ ਕੀਤੀ ਜਾਂਦੀ ਹੈ ਤਾਂ ਕਿ ਸਰਲ ਭਾਸ਼ਾ ਵਿੱਚ ਪਤਾ ਲੱਗ ਸਕੇ ਕਿ ਸਤਿਗੁਰੂ ਸਾਨੂੰ ਕੀ ਗੱਲ ਕਹਿਣੀ ਚਾਹੁੰਦੇ ਨੇ, ਕੀ ਸਮਝਾਉਣਾ ਚਾਹੁੰਦੇ ਨੇ। ਅੱਜ ਦਾ ਸ੍ਰੀ ਮੁੱਖ ਵਾਕ 706 अंग ऊपर है और गुरु गरीब नवाज गुरु अर्जन देव सचे पातशाह जी की वार दे विच जो पौड़ी है साध संगत जी ये तीजी पौड़ी का पाठ और दो श्लोक गुरु अर्जन देव पातशाह जी दे आप जी ने सरवण किते हन। पहले श्लोक विच हजूर ने बचन किया है कि मन की जो इच्छा है उस इच्छा नू दान दे राही परमात्मा पूरी करता है। फिर ध्यान देना, मन की जो इच्छा है हर एक मन विच कोई ना कोई इच्छा हुंदी है, वो कादे राही पूरी करता है? मनुख दे जोर दे राही नहीं, दान दे राही। एक होर इहदे विच क्योंकि शुरू विच शब्द आया मन इच्छा दान करन, मन दे विच जेड़ी इच्छा है उनू अकाल पुरख जरूर पूरी करता है। कादे राही दान करन, दान करता है। ये शब्द बड़े महंगे ने, चार लफ्ज इन्हां उत्ते पांच सत मिनट रुकांगे। पहली एक गल पक्की है, परमात्मा उही सानू दे सकदा जो साडे मन की इच्छा है। जो साडे मन की इच्छा नहीं, अकाल पुरख के घर विच ते सारा कुछ है पर देगा उही जो असी चाहुंदे आ। इहदा मतलब यह होया सब तो पहला बंदे की एक जिम्मेवारी है, वह अपनी इच्छा नू शुद्ध करे, पवित्र करे। आ जप तप कादे वास्ते है, बंदगी कादे वास्ते है, सेवा कादे वास्ते है? क्योंकि जिहड़ी इच्छा है जदों असी संसार विच विचरदे हां ते इह संसार दियां पदार्थां विच बहुत ही फस जांदी, ते संसार दे पदार्थां दे विच इच्छा यानी कि चॉइस कह लो, अजकल अंग्रेजी विच तुसी सुणदे बोलदे हो बहुता, जदों इच्छा जिहड़ी चीज विच फसेगी उहदा सुभाव इहदी इच्छा दे विच आउणा शुरू हो जाएगा, मनुख दे मन दे विच प्रवेश कर जाएगा। जिहड़ी चीज दा चिंतन करेगा मनुख, जिहड़ी चीज बारे सोचेगा, विचार करेगा, उन्हें अपने आप अंदर अटैचमेंट कर लेनी है, अपने आप अंदर जुड़ जाना है। ते मैं बेनती करा उही अरदास बननी है जो इच्छा है, होर कोई अरदास नहीं। महाराज कहिंदे ने जो जी होए सो उगवै, फल ते बीज ते उन्हें ही उगना जो जमीन विच डिगा है, जो हवा विच रहा उन्हें किथे उगना। जो जी होए सो उगवै मुंह का कया वाओ। इहदा मतलब सब तो पहला स्टैप जिहड़ा है, जिहड़ी सब तो पहली कार्रवाई है सिख दी, जो पहली क्लास है, वह अपनी इच्छा नू शुद्ध करना है। करना कादे आसरे ते है? क्योंकि इच्छा मैली हो गई संसार विच विचर विचर के। बाबा फरीद साहब जी का भी अज भाई साहब दस रहे से अखंड पाठ साहब के भोग पैने ने मनाया जा रहा, पिछे तुसी उन्हां दी तुक पढ़ रहे हो कि तीन धन जनेंदी माओ आए सफल से। वह भी एक गल कहिंदे ने, फरीदा लोड़ै दाख बिजूरियां किकर बीजे जट, हंडै उन कताए दा पैंदा लोड़ै पट। कहिंदे वेखो हैरानी दी गल, खुदा की देवे? बाबा फरीद साहब कहिंदे ने, कहिंदे ने खुदा ते ओ ही देगा ना, जो तू जो इच्छा दे विच है ओ ही तेनू दे सकेगा, दे तू वध नहीं दे सकदा। किसी ने आके बाबा फरीद साहब जी नू जरूर पूछया है कि जेड़ी नमाज तुसी पढ़दे हो ही मैं पढ़ना, जेड़ी इबादत तुसी करदे हो ही मैं करना, जेड़ी बंदगी तुसी करदे हो ही मैं करना, पर जेड़ा रंग तुहाडे ते चढ़िया वो मेरे ते क्यों नहीं? खुदा पक्षपात करदा है। ਰੱਬ ਵਿਤਕਰਾ ਕਰਦਾ ਤੁਹਾਨੂੰ ਦੇ ਦਿੱਤਾ ਸੂ ਮੈਨੂੰ ਦਿੱਤਾ ਨਹੀਂ ਸੂ। ਬਾਬਾ ਫਰੀਦ ਸਾਹਿਬ ਜੀ ਜਵਾਬ ਦਿੰਦੇ ਨੇ ਕਹਿੰਦੇ ਨਹੀਂ, ਖੁਦਾ ਕਦੀ ਵਿਤਕਰਾ ਨਹੀਂ ਕਰਦਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਤੇ ਸਾਰਿਆਂ ਦਾ ਇੱਕੋ ਜਿਹਾ ਹੈ, ਫਿਰ ਕਿਸੇ ਨੂੰ ਘੱਟ ਕਿਉਂ ਕਿਸੇ ਨੂੰ ਵੱਧ ਕਿਉਂ। ਉਹ ਕਹਿੰਦੇ ਨੇ ਇਹ ਬੰਦੇ ਦਾ ਇੱਕ ਪੂਰਾ ਅੱਧਾ ਹਿੱਸਾ ਕੰਮ ਕਰਦਾ ਕਿ ਉਹ ਚਾਹੁੰਦਾ ਕੀ ਏ, ਉਹਦੀ ਇੱਛਾ ਦੇ ਵਿੱਚ ਕੀ ਏ। ਫਰੀਦਾ ਲੋੜੈ ਦਾਖ ਬਿਜੋਰੀਆਂ, ਚਾਹੁੰਦਾ ਹੈ ਬਿਜੋਰ ਦੀਆਂ ਦਾਖਾਂ ਖਜੂਰਾਂ ਚਾਹੁੰਦਾ ਵੀ ਉਹ ਮਿਲ ਜਾਣ। ਕਿੱਕਰ ਬੀਜੈ ਜੱਟ, ਬੀਜ ਰਿਹਾ ਤੂੰ ਕਿੱਕਰ, ਹੰਢੈ ਉਨ ਕਤਾਏ ਦਾ, ਪੈਂਦਾ ਲੋੜੈ ਪੱਠ, ਬੀਜਣਾ ਕਪਾਹ ਤੇ ਕਹਿੰਦਾ ਰੇਸ਼ਮ ਦੇ ਕੱਪੜੇ ਪਾ ਲਵਾਂ। ਮਨ ਇੱਛਾ ਦਾਨ ਕਰਨ, ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿੰਨੀ ਭਜਨ ਬੰਦਗੀ ਸਿੱਖ ਕਰਦਾ ਨਾਮ ਜਪਦਾ ਹੈ ਉਹ ਇੱਛਾ ਦੀ ਸ਼ੁੱਧਤਾ ਵਾਸਤੇ ਹੈ, ਇੱਛਾ ਦੀ ਪਵਿੱਤਰਤਾ ਵਾਸਤੇ ਹੈ। ਆਪ ਜੀ ਕਹੋਗੇ ਇੱਛਾ ਕਿਹੜੀ ਬੁਲਾ ਹੈ, ਜਿਹਦਾ ਮੈਂ ਸ਼ੁਰੂ ਵਿੱਚ ਹੀ ਵਿਆਖਿਆ ਸ਼ੁਰੂ ਕਰ ਦਿੱਤੀ ਹੈ, ਬੰਦਾ ਹੈ ਹੀ ਇੱਛਾ, ਹੋਰ ਕੁਝ ਵੀ ਨਹੀਂ, ਨਾ ਬੰਦਾ ਸਰੀਰ ਹੈ, ਨਾ ਬੁੱਧੀ ਹੈ, ਨਾ ਮਨ ਹੈ, ਨਾ ਕੱਪੜੇ ਹੈ, ਨਾ ਮਕਾਨ ਹੈ, ਕੁਝ ਵੀ ਨਹੀਂ ਹੈ, ਤੇ ਬਾਹਰੋਂ ਦਿਸਦਾ ਆਦਮੀ ਜੋ ਕੁਝ ਹੈ, ਜੋ ਉਹਦਾ ਸਰੂਪ ਹੈ, ਜੋ ਉਹਦੀ ਫੋਟੋ ਹੈ, ਜੋ ਉਹਦੀ ਅਸਲੀਅਤ ਹੈ, ਉਹ ਮਨੁੱਖ ਦੀ ਇੱਛਾ ਦੇ ਉੱਤੇ ਖੜੀ ਹੈ ਤੇ ਇੱਛਾ ਵਿਗੜ ਗਈ ਹੈ। ਵਿਗੜੀ ਕਿਵੇਂ ਵੇ? ਸੰਸਾਰ ਦੇ ਨਾਲ ਅਟੈਚਮੈਂਟ ਹੋਣ ਕਰਕੇ ਇੱਛਾ ਦਾ ਸਰੂਪ ਸੰਸਾਰਕ ਹੋ ਗਿਆ। ਇੱਛਾ ਦੇ ਵਿੱਚ ਸਾਡੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਈਰਖਾ ਹੈ, ਦੁਵੈਸ਼ ਹੈ। ਹੁਣ ਐਵੇਂ ਦੀ ਇੱਛਾ ਦੱਸੋ ਰੱਬ ਪੂਰੀ ਕਿਵੇਂ ਕਰੇ, ਕਿਉਂਕਿ ਉਹ ਸਾਡਾ ਪਿਤਾ ਹੈ, ਉਹਨੂੰ ਪਤਾ ਹੈ ਇਹ ਇੱਛਾ ਹੀ ਮੈਲੀ ਹੈ, ਇਹਦੇ ਵਿੱਚੋਂ ਅਰਦਾਸ ਪਵਿੱਤਰ ਕਿਵੇਂ ਨਿਕਲੇਗੀ। ਜਦੋਂ ਨਾਮ ਜਪਦਾ ਹੈ ਮਨੁੱਖ, ਨਾਮ ਪਾਣੀ ਹੈ, ਨਾਮ ਬੰਦਗੀ ਜਿਹੜੀ ਹੈ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਅੰਦਰ ਨੂੰ ਧੋਂਦਾ। ਇੱਥੇ ਇੱਕ ਬੇਨਤੀ ਜ਼ਰੂਰ ਕਰਦੇ ਹਾਂ, ਕਿਤੇ ਭੁਲੇਖਾ ਨਾ ਪੈ ਜਾਵੇ, ਅੱਜ ਕੱਲ੍ਹ ਭੁਲੇਖਿਆਂ ਦਾ ਜ਼ਮਾਨਾ ਹੈ ਅਤੇ ਸਾਡੇ ਵਰਗੇ ਭੁਲੇਖਾ ਪਾਉਣ ਵਾਸਤੇ ਤਿਆਰ ਬਰ ਤਿਆਰ ਕਮਰ ਕਸਾ ਕਰਕੇ ਬੈਠੇ ਹੋਏ ਨੇ। ਮਨ ਨੂੰ ਨਾਮ ਵੀ ਧੋਂਦਾ ਹੈ, ਮਨ ਨੂੰ ਗੁਰੂ ਰਾਮਦਾਸ ਜੀ ਦਾ ਸਰੋਵਰ ਦਾ ਜਲ ਵੀ ਧੋਂਦਾ ਹੈ, ਇਹ ਇਕੱਲੇ ਸਰੀਰ ਦੇ ਇਸ਼ਨਾਨ ਵਾਸਤੇ ਨਹੀਂ ਹੈ। ਆਪ ਜੀ ਕਹੋਗੇ ਤੇ ਇੱਕ ਪੱਖ ਦੀ ਗੱਲ ਹੈ, ਮੈਂ ਆਪ ਜੀ ਨੂੰ ਸਾਇੰਟੀਫਿਕ ਸਬੂਤਾਂ ਸਮੇਤ ਇਹ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਗੁਰਮਤ ਦੇ ਵਿੱਚ ਇਹ ਕਿਹਾ ਗਿਆ ਪਾਣੀ ਚਿੱਤ ਨਾ ਧੋਪਈ ਮੁੱਖ ਪੀਤੇ ਤਿਖ ਜਾਏ। ਪਾਣੀ ਮਨ ਨੂੰ ਨਹੀਂ ਧੋ ਸਕਦਾ, ਪਿਆਸ ਬੁਝਾ ਸਕਦਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ। ਪਾਣੀ ਪਿਆਸ ਬੁਝਾ ਸਕਦਾ, ਫਿਰ ਮਹਾਰਾਜ ਨੇ ਸਰੋਵਰ ਕਿਉਂ ਰਚਿਆ? ਗੁਰੂ ਕੇ ਸਿੱਖ ਸਰੋਵਰ ਦਾ ਇਸ਼ਨਾਨ ਕਿਉਂ ਕਰਦੇ ਰਹੇ? ਸ਼ਰਧਾ ਦੇ ਨਾਲ ਅੱਜ ਤੱਕ ਕਰਦੇ ਨੇ। ਇੱਥੋਂ ਭੁਲੇਖਾ ਪੈ ਗਿਆ ਸਾਡੇ ਸੱਜਣਾਂ ਨੂੰ, ਇੱਥੋਂ ਭੁਲੇਖਾ ਪੈ ਗਿਆ ਇਹ ਸਾਧ ਸੰਗਤ ਜੀ ਪਾਣੀ ਨਹੀਂ, ਪਾਣੀ ਉਹਨਾਂ ਚਿਰ ਜਿੰਨਾ ਚਿਰ ਜ਼ਮੀਨ ਵਿੱਚੋਂ ਨਿਕਲਦਾ ਹੈ। ਜਦੋਂ ਪਾਣੀ ਦੇ ਉੱਤੇ ਬਾਣੀ ਪੜੀ ਜਾਂਦੀ ਹੈ, ਆਪ ਜੀ ਵਹਿੰਦੇ ਹੋ ਨਾ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਜਦੋਂ ਅੰਮ੍ਰਿਤ ਤਿਆਰ ਕਰਦੇ ਨੇ ਪੰਜ ਸਿੱਖ, ਪਹਿਲਾਂ ਤਾਂ ਪਾਣੀ ਹੁੰਦਾ ਹੈ ਨਾ, ਬਾਹਰੋਂ ਭਰ ਕੇ ਲਿਆਂਦਾ ਜਾਂਦਾ, ਭਾਵੇਂ ਕਿਹੜੀ ਥਾਂ ਤੋਂ ਟੂਟੀ ਤੋਂ ਭਰ ਲਓ, ਪਰ ਜਦੋਂ ਉਹਦੇ ਉੱਤੇ ਚੌਂਕੜਾ ਲਾ ਕੇ ਵੀਰ ਆਸਨ ਹੋ ਕੇ ਪੰਜ ਸਿੰਘਾਂ ਨੇ ਪੰਜ ਬਾਣੀਆਂ ਪੜੀਆਂ, ਉਦੋਂ ਤੁਸੀਂ ਉਹਨੂੰ ਪਾਣੀ ਨਹੀਂ ਕਹਿ ਸਕਦੇ, ਉਦੋਂ ਉਹਨੂੰ ਤੁਸੀਂ ਅੰਮ੍ਰਿਤ ਕਹਿੰਦੇ ਹੋ। ਜਦੋਂ ਉੱਤੇ ਪੰਜ ਬਾਣੀਆਂ ਪੜੀਆਂ ਗਈਆਂ ਉਹ ਅੰਮ੍ਰਿਤ ਹੋ ਗਿਆ। ਔਰ ਇਹ ਬੜੀ ਬੜੀ ਇਹ ਸਾਇੰਟੀਫਿਕ ਹੁਣ ਵਿਧੀ ਹੈ, ਵਿਗਿਆਨਕ ਵਿਧੀ ਹੈ, ਇਹ ਕੋਈ ਅੰਧ ਵਿਸ਼ਵਾਸ ਵੀ ਨਹੀਂ, ਸਾਇੰਸ ਨੇ ਇਹਨੂੰ ਸਿੱਧ ਕਰ ਦਿੱਤਾ। ਯੂਟਿਊਬ 'ਤੇ ਖੋਲੋ, ਚਲੇ ਜਾਓ ਗੂਗਲ 'ਤੇ ਸਰਚ ਕਰੋ, ਤੁਹਾਨੂੰ ਪਤਾ ਲੱਗ ਜਾਏਗਾ ਵੀ ਪਾਣੀ ਕਿੰਨਾ ਸੰਵੇਦਨਸ਼ੀਲ ਹੈ, ਪਾਣੀ ਕਿੰਨੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ। ਪੁਰਾਣੇ ਲੋਕਾਂ ਨੂੰ ਵੀ ਇਹ ਪਤਾ ਸੀ, ਇਸ ਕਰਕੇ ਵਿੱਚ ਬਜ਼ੁਰਗ ਮਾਈਆਂ ਬੈਠੀਆਂ ਨੇ, ਸਾਡੇ ਘਰਾਂ ਦੇ ਵਿੱਚੋਂ ਜਿਹੜੀ ਪੁਰਾਤਨਤਾ ਸੀ ਉਹ ਖਤਮ ਹੁੰਦੀ ਜਾ ਰਹੀ, ਉਹਦੀ ਥਾਂ ਟੈਲੀਵਿਜ਼ਨ ਨੇ, ਫੇਸਬੁੱਕ ਨੇ, ਮੋਬਾਈਲ ਨੇ ਲੈ ਲਈ। ਪਹਿਲਾਂ ਰਾਤ ਨੂੰ ਬਹਿ ਕੇ ਪੁਰਾਣੇ ਮੁਹਾਵਰੇ ਸੁਣਾਏ ਜਾਂਦੇ ਸਨ ਇੱਕ ਮੁਹਾਵਰਾ ਆਮ ਸੁਣਾਇਆ ਜਾਂਦਾ ਸੀ, ਉਹ ਮੁਹਾਵਰਾ ਸੀ ਜਿੱਥੇ ਕਲਾ ਕਲੰਦਰ ਵਸੇ ਉੱਥੇ ਘੜਿਓ ਪਾਣੀ ਨਸੇ। ਇਹ ਮੁਹਾਵਰਾ ਸੁਣਾਇਆ ਜਾਂਦਾ ਸੀ। ਅਸੀਂ ਕਹਿੰਦੇ ਤਾਂ ਸਿੱਧੀ ਜੀ ਗੱਲ ਹੈ, ਇਹ ਸਿੱਧੀ ਗੱਲ ਨਹੀਂ, ਸਾਇੰਸ ਇਹਨੂੰ ਮੰਨਦੀ ਹੈ। ਉੱਥੇ ਘੜਿਓ ਪਾਣੀ, ਉਹ ਘੜਿਆਂ ਦਾ ਪਾਣੀ ਸੁੱਕ ਜਾਂਦਾ ਜਿੱਥੇ ਕਲੇਸ਼ ਰਹਿੰਦਾ, ਅਤੇ ਘੜਿਆਂ ਦਾ ਜੇ ਘੜਿਆਂ ਦਾ ਪਾਣੀ ਸੁੱਕ ਜਾਂਦਾ ਤਾਂ ਉਸ ਬੰਦੇ ਦੇ ਅੰਦਰ ਸੋਚੋ ਕੀ ਬਣਦਾ ਹੋਵੇਗਾ ਜਿਹਦੇ ਦਿਮਾਗ ਵਿੱਚ ਕਲੇਸ਼ ਰਹਿੰਦਾ, ਉਹਦਾ ਆਪਣਾ ਕੀ ਬਣਦਾ ਹੋਵੇਗਾ, ਉੱਥੇ ਬਰਕਤ ਕੀ ਪਵੇਗੀ। ਇਹ ਅਸਰ ਪੈਂਦਾ ਬੋਲਣ ਦਾ, ਜਿਵੇਂ ਦਾ ਬੋਲਾਂਗੇ। ਹੁਣੇ ਗੁਰੂ ਕੇ ਸਿੰਘ ਕੀਰਤਨ ਵਿੱਚ ਪੜ੍ਹ ਰਹੇ ਸਨ, ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ। ਇਹਦਾ ਮਤਲਬ ਜੇ ਫਿੱਕਾ ਬੋਲਣ ਦਾ ਅਸਰ ਹੈ ਫਿਰ ਮਿੱਠਾ ਬੋਲਣ ਦਾ ਵੀ ਅਸਰ ਹੈ। ਸ਼ਬਦ ਦਾ ਬਹੁਤ ਵੱਡਾ ਪ੍ਰਭਾਵ ਹੈ ਜੀਵਨ ਦੇ ਉੱਤੇ, ਅਕਸ਼ਰ ਦਾ ਬਹੁਤ ਵੱਡਾ ਪ੍ਰਭਾਵ ਹੈ। ਆਸਾ ਦੀ ਵਾਰ ਵਿੱਚ ਸ਼ਬਦ ਆਉਂਦਾ। ਪੁਰਾਣੇ ਸਮੇਂ ਵਿੱਚ ਇਹ ਨਹੀਂ ਸੀ ਕਿਹਾ ਜਾਂਦਾ ਵੀ ਦੀਵਾ ਬੁਝਾ ਦਿਓ, ਕਿਉਂਕਿ ਦੀਵਾ ਬੁਝ ਜਾਣਾ ਇੱਕ ਮਾੜੀ ਗੱਲ ਗਿਣੀ ਜਾਂਦੀ ਸੀ, ਅਤੇ ਜਦੋਂ ਕਿਸੇ ਘਰ ਦੇ ਵਿੱਚ ਕੁਦਰਤੀ ਕਿਤੇ ਵਰਤ ਜਾਂਦਾ ਸੀ, ਜੇ ਬਹੁਤੇ ਜੀ ਸਾਰੇ ਜੀ ਚੜ੍ਹਾਈ ਕਰ ਜਾਂਦੇ ਸਨ ਅਤੇ ਦਰਵਾਜ਼ੇ ਨੂੰ ਜੰਦਰਾ ਲੱਗ ਜਾਂਦਾ ਸੀ ਅਤੇ ਉਹਨੂੰ ਕਹਿੰਦੇ ਸਨ ਵੀ ਇਸ ਘਰ ਦਾ ਦੀਵਾ ਬੁਝ ਗਿਆ। ਜਦੋਂ ਦੀਵਾ ਬੁਝ ਗਿਆ ਸ਼ਬਦ ਵਰਤਿਆ ਜਾਂਦਾ ਸੀ। ਸਿਆਣਿਆਂ ਨੇ ਕਿਹਾ ਤਾਂ ਲਫ਼ਜ਼ ਬੜਾ ਮਾੜਾ ਹੈ, ਬੁੱਝਣਾ, ਦੀਵਾ ਬੁੱਝਣਾ ਲਫ਼ਜ਼ ਮਾੜਾ ਹੈ, ਔਰ ਇਹ ਸ਼ਬਦ ਦਾ ਵਿਗਿਆਨ ਹੈ। ਜਿੱਦਣ ਸਾਡੇ ਨਵੇਂ ਨਵੇਂ ਕੀ ਹੁਣ ਕਹਾਂ ਨਾ, ਜਾਗਰੂਕ ਕੇ ਅਪਗ੍ਰੇਡ ਜਾਂ ਇਸ ਤਰ੍ਹਾਂ ਦੇ ਕੋਈ ਨਾਂ ਕਹਿੰਦੇ ਨੇ, ਮੈਨੂੰ ਪੂਰਾ ਨਹੀਂ ਪਤਾ। ਜੇ ਉਹਨਾਂ ਨੂੰ ਪਤਾ ਲੱਗ ਜਾਏ ਨਾ ਕਿ ਗੁਰਬਾਣੀ ਇੱਕ ਪਾਸੇ ਗਿਆਨ ਹੈ, ਸਿੱਖਿਆ ਹੈ, ਅਤੇ ਇੱਕ ਪਾਸੇ ਗੁਰਬਾਣੀ ਦੇ ਇਕੱਲੇ ਅੱਖਰ ਦਾ ਪ੍ਰਭਾਵ ਪੈਂਦਾ, ਭਾਵੇਂ ਉਹ ਪੜ੍ਹਨ ਵਾਲੇ ਨੂੰ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਵੀ ਆਉਂਦਾ ਸ਼ਬਦ, ਫਿਰ ਵੀ ਅਸਰ ਪਾ ਜਾਂਦਾ ਆਪਣਾ। ਸਿਆਣਿਆਂ ਨੇ ਕਿਹਾ ਇਹ ਦੀਵਾ ਬੁਝਣਾ ਸ਼ਬਦ ਬੜਾ ਮਾੜਾ, ਇਹ ਬੰਦ ਹੋਣਾ ਚਾਹੀਦਾ, ਕਿਉਂਕਿ ਕਹਿੰਦੇ ਨੇ ਇੱਕ ਸ਼ਬਦ ਨੂੰ ਤੁਸੀਂ ਵਾਰ ਵਾਰ ਕਹਿੰਦੇ ਜਾਓ, ਵਾਰ ਵਾਰ ਕਹਿੰਦੇ ਜਾਓ। ਬਹੁਤੇ ਸਿਆਣੇ ਕਹਿੰਦੇ ਨੇ ਕਿ ਦੁਨੀਆ ਦੇ 99% ਸੱਚ ਜਿਹੜੇ ਨੇ ਇਹ 100 ਵਾਰੀ 99 ਵਾਰੀ 100 ਵਾਰੀ ਦੁਹਰਾਏ ਗਏ ਝੂਠ ਨੇ, ਕਿਉਂਕਿ ਝੂਠ ਨੂੰ ਜਦੋਂ ਤੁਸੀਂ 10 ਵਾਰੀ 20 ਵਾਰੀ 50 ਵਾਰੀ 100 ਵਾਰੀ ਦੁਹਰਾਉਂਦੇ ਹੋ ਤਾਂ ਇੱਕ ਦਿਨ ਸੱਚ ਪ੍ਰਤੀਤ ਹੋਣ ਲੱਗ ਪੈਂਦਾ। ਇਹ ਸਾਈਕਾਲੋਜੀ ਹੈ, ਦਿਮਾਗ ਦੀ ਗੱਲ ਹੈ। ਇਸ ਕਰਕੇ ਜਿਹੜੇ ਬੰਦੇ ਸਾਈਕੋਲੋਜਿਸਟ ਨੇ ਜਿਹੜੇ ਉੱਥੇ ਪੜ੍ਹੇ ਹੋਏ ਨੇ ਉਹਨਾਂ ਵੱਲ ਤੁਸੀਂ ਵੇਖਣਾ, ਉਹ ਇੱਕ ਲਫ਼ਜ਼ ਨੂੰ ਇੱਕ ਵਾਰੀ ਨਹੀਂ ਕਹਿੰਦੇ, ਉਹਨਾਂ ਨੂੰ ਸਿਖਾਉਂਦੇ ਨੇ। ਉਹ ਕਹਿੰਦੇ ਜੇ ਤੁਸੀਂ ਸਰੋਤਿਆਂ ਨੂੰ ਕੀਲਣਾ ਨਾ, ਆ ਕਈ ਸਾਡੇ ਵਿੱਚ ਵੀ ਹੈਣ, ਇੱਕ ਲਫ਼ਜ਼ ਨੂੰ ਕਹਿਣਗੇ, ਫਿਰ ਕਹਿਣਗੇ, ਫਿਰ ਕਹਿਣਗੇ, ਫਿਰ ਕਹਿਣਗੇ। ਕਈ ਤਾਂ ਕਹਿੰਦੇ ਪਾਗਲ ਤਾਂ ਨਹੀਂ ਹੋ ਗਿਆ ਕਿਤੇ, ਉਹ ਪਾਗਲ ਨਹੀਂ ਹੋਇਆ, ਉਹਦੀ ਕਲਾਸ ਲੱਗੀ ਹੋਈ ਹੈ ਕਿਤੇ, ਵੀ ਤੂੰ ਆ ਸ਼ਬਦ ਵਾਰ ਵਾਰ ਕਹਿਣਾ ਤਾਂ ਇਹਨਾਂ ਦੇ ਦਿਮਾਗ ਵਿੱਚ ਫਿੱਟ ਬਹਿਣਾ। ਇਹ ਐਡਵੋਮੈਂਟ ਟੈਂਸ ਦਾ ਜਿਹੜਾ ਜੋ ਐਡ ਹੈ, ਐਡ ਹੁੰਦੀ ਹੈ, ਤੁਸੀਂ ਉਹਦੇ ਵੀ ਵੇਖੋਗੇ ਵੀ ਇੱਕ ਚੀਜ਼ ਦੀ ਮਸ਼ਹੂਰੀ ਕਰਨ ਵਾਸਤੇ, ਐਡਵਰਟਾਈਜਮੈਂਟ ਕਰਨ ਵਾਸਤੇ, ਐਡ ਕਰਨ ਵਾਸਤੇ ਉਹ ਬੋਰਡ ਇੱਕੋ ਤਰ੍ਹਾਂ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਖੰਭਿਆਂ 'ਤੇ ਲਾਇਆ ਜਾਂਦਾ ਹੈ ਤਾਂ ਕਿ ਬੰਦੇ ਦੇ ਦਿਮਾਗ ਦੇ ਅੰਦਰ ਫਿੱਟ ਹੋ ਜਾਏ ਅਤੇ ਇਹ ਹੀ ਖਰੀਦੇ, ਉਹ ਤਾਂ ਕੀਤਾ ਜਾਂਦਾ। ਸਿਆਣਿਆਂ ਨੇ ਸੋਚਿਆ ਸ਼ਬਦ ਮਾੜਾ ਹੈ, ਇਹਨੂੰ ਬੰਦ ਕਰਨਾ ਚਾਹੀਦਾ ਹੈ ਕਿ ਦੀਵਾ ਬੁੱਝ ਗਿਆ, ਇਸ ਲਈ ਉਹਨਾਂ ਨੇ ਇੱਕ ਸ਼ਬਦ ਵਰਤਿਆ, ਦੀਵਾ ਬੁਝਾਉਣਾ ਨਹੀਂ ਕਹਿਣਾ, ਇਹ ਕਹਿਣਾ ਦੀਵਾ ਵਧਾਉਣਾ। ਦੀਵਾ ਵਧਾ ਦਿਓ, ਵੱਡਾ ਕਰ ਦਿਓ, ਦੀਵਾ ਵੱਡਾ ਕਰ ਦਿਓ। ਔਰ ਬਾਣੀ ਵਿੱਚ ਇਹ ਸ਼ਬਦ ਆਇਆ, ਆਸਾ ਦੀ ਵਾਰ ਤੁਸੀਂ ਸਵੇਰੇ ਸੁਣਦੇ ਹੋ, ਮਹਾਰਾਜ ਕਹਿੰਦੇ ਨੇ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ, ਘੱਤ ਚਲਾਇਆ। ਵੱਡਾ ਹੋਵਾ ਦਾ ਮਤਲਬ ਖਤਮ ਹੋ ਗਿਆ, ਇੱਥੇ ਵੱਡੇ ਹੋਏ ਦਾ ਮਤਲਬ ਹੈ ਖਤਮ ਹੋ ਜਾਣਾ। ਤਾਂ ਸ਼ਬਦਾਂ ਦਾ ਵਿਗਿਆਨ ਹੈ, ਸ਼ਬਦਾਂ ਦਾ ਅਸਰ ਹੈ। ਬੇਨਤੀ ਕਰ ਰਿਹਾ ਸੀ ਇਹ ਪਾਣੀ ਨਹੀਂ, ਜੇ ਇੱਕ 4 ਲੀਟਰ ਪਾਣੀ ਦੇ ਉੱਤੇ 5 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਅਤੇ ਉਹਨੂੰ ਸਿੱਖ ਸਤਿਕਾਰ ਨਾਲ ਅੰਮ੍ਰਿਤ ਕਹਿੰਦਾ ਹੈ, ਅਤੇ ਦੱਸੋ ਉਸ ਸਰੋਵਰ ਦੇ ਜਲ ਨੂੰ, ਪਾਣੀ ਨੂੰ ਕੀ ਕਹੋਗੇ ਜਿਹਦੇ ਉੱਤੇ ਸਵੇਰੇ 2 ਵਜੇ ਤੋਂ ਲੈ ਕੇ ਅਗਲੀ ਰਾਤ ਦੇ 12 ਵਜੇ ਤੱਕ ਲਗਾਤਾਰ ਬਾਣੀ ਪੜ੍ਹੀ ਜਾਂਦੀ ਹੈ। ਹਰਿਮੰਦਰ ਸਾਹਿਬ ਦੇ ਸਰੋਵਰ 'ਤੇ 24 ਘੰਟੇ ਬਾਣੀ ਪੜ੍ਹੀ ਜਾਂਦੀ, ਉਹਨੂੰ ਕੀ ਕਹੋਗੇ, ਪਾਣੀ ਕਹੋਗੇ ਫਿਰ, ਉਹ ਪਾਣੀ ਨਹੀਂ ਹੈ। ਹਾਂ, ਸਿੱਖ ਨੂੰ ਗੁਰਬਾਣੀ ਦੀ ਸੰਥਿਆ ਲੈਣੀ, ਗੁਰਬਾਣੀ ਦੇ ਅਰਥ ਪੜ੍ਹਨੇ, ਇਹ ਬੜੇ ਜ਼ਰੂਰੀ ਨੇ। मैं यह नहीं कह रहा कि गुरबाणी नूं सिर्फ तुसी एक रटंत मंत्र वांगू कर दिओ, नहीं। गुरबाणी एक पक्ष विच सिख्या है, ज्ञान भी है, सिख्या देंदी है, डायरेक्शन देंदी है। पर एक गल याद रखना, गुरबाणी एक पक्ष विच गुरु है, एक पक्ष विच गुरबाणी गुरु है। पर सानू ये चीज़ां अज भुलाईया जा रही ने, साडे दिमाग दे विच खलबली पैदा की जा रही है। गरीब नवाज जी कहिंदे ने, इच्छा जो तेरी मन की इच्छा है, पहला अपने मन की इच्छा नू शुद्ध कर। सिख का पहला स्टैप यह है, मन की इच्छा शुद्ध किवें होनी है, सिमरन करके, बंदगी करके, सेवा करके। जदों नाम अंदर गया, नाम ने इच्छा नू घेर लेना चौवां पासों। जपजी साहब ने तेरी इच्छा नू घेर लेना, जिहड़ी इच्छा दे विचों यह हुंदा सी, यह शब्द निकलते सन, जा तेरा बेड़ा बह जाए। ते पुराने बजुर्ग होंदे सी, वह साध संगत जी किसे नाल जी उन्हां माड़ा भी बोलना हुंदा सी ना, कहिंदे तेरा बेड़ा तरे। क्यों? वह शब्द का विज्ञान है, तेरा बेड़ा तर जाए। तो मन इच्छा सब तो पहला इच्छा नू साफ करना सिख ने। इच्छा साफ होवेगी तो अरदास ठीक निकलेगी, तो उस अरदास दे मुताबक ही परमात्मा ने साड़ी झोली विच दात पाउनी है। पहला मंगना ना, पहला मंगण की जाच सिख लैनी। इथों तक एक अखर ते बेनती की, मन इच्छा सिर्फ। समा सीमित है, आपां लड़ीवार शब्द की कथा भी करनी है। और इहदे विच साध संगत जी मन इच्छा का अर्थ आप जी समझ गए होंगे कि मन की इच्छा नूं नाम ने सीधा कर देना, शुद्ध कर देना, पवित्र कर देना। दूजी गल गरीब नवाज जी ने अगे बहुत प्यारी कही है, कहिंदे दान करन। तुसीं सारे स्याणे बैठे हो, धर्म एक ऐसी चीज है, नाम एक ऐसी चीज है जो एक बंदा दूजे नूं टीचर वांगू, अध्यापक वांगू समझा नहीं सकता। क्योंकि बाणी वार वार कहिंदी है नाम दान है, ते दान समझाया थोड़ी जांदा है, दान ते दिता जांदा है। सिर्फ आपां एक शब्द पढ़ने हां, विसर नाहीं दातार अपना नाम देहो। इत्थे नाम समझाओ ते नहीं कहा, इत्थे नाम समझण दा मसला ते नहीं, नाम देण दा मसला है। किन्ने शब्द आउंदे ने गुरु ग्रंथ साहिब जी दे विच, जिहदे विच इह गल स्पष्ट हो जांदी साध संगत जी कि नाम दान है, पर दान लैण दा वाली झोली सिख दे कोल होनी चाहीदी है। गुरु साहिब कहिंदे ने दान करन, मन इच्छा दान करन, दान करेगा जिहड़ी तेरी इच्छा होवेगी। एक शब्द मैं गुरु ग्रंथ साहिब जी दे विचों लै लवां, जिहदे विचों इह शब्द स्पष्ट हो जांदा है कि धर्म एक दान है। आपां अरदास विच भी हर रोज जुड़ने हां, अरदास दे विच भी जिथे होर दान मंगे जांदे ने, उत्थे साध संगत जी आ किन्नियां चीज़ां ने सिखां नूं सिखी दान। हुण दान कहिड़ी चीज़ हुंदी है? आप जी ने कदी दान कीता है? जिहड़ा भिखारी आउंदा है, सिर्फ उहदी हालत वेख के, उहदे पाटे कपड़े वेख के, उहदी दरिद्रता वेख के आपां कह दिंदे आ चलो इहनूं 10 रुपये दे दईए। उह 10 रुपये उहने नहीं कमाए, उह 10 रुपये असीं कमाए ने। उहनां 10 रुपयां बारे उहने कोई प्रैक्टिस नहीं कीती। जिद्दण दान शब्द सिख नूं समझ आ जाएगा, उस दिन पता लग जाएगा नाम ज्ञान नहीं है, नाम दान है। ज्ञान सिर्फ नाम का पहला हिस्सा है, पहला स्टेप है, शुरुआत जरूर है। मैं नहीं कहिंदा ज्ञान नहीं चाहिदा, समझ नहीं चाहिदी, बुद्धि नहीं चाहिदी, बुद्धि चाहिदी है। वो एक पहला सिर्फ वो आरजी है, वो असलियत विच नहीं। इस करके दान लैण दी अवस्था सिख ने बनाउणी है, भिखारी बनन दी जाच सिखनी है। ते गुरु ने अपने खजाने दे विचों साध संगत जी जो कुछ कमाया सी, कदी प्यो पुत्र नूं इह थोड़ी दिन कहिंदा है भी मैं इन्ने किले बनाए ने ते तू अपनी वखरी बना, ਉਹ ਜਿੱਦਣ ਵਹਿੰਦਾ ਵੀ ਮੇਰਾ ਪੁੱਤਰ ਹੈ ਉਹਦੇ ਨਾਂ ਲਵਾ ਦਿੰਦਾ। ਸਤਿਗੁਰੂ ਗਰੀਬ ਨਿਵਾਸ ਜੀ ਨੇ ਜਿਹੜਾ ਖਜ਼ਾਨਾ, ਜਿਹੜਾ ਪਿਓ ਦਾਦੇ ਦਾ ਖਜ਼ਾਨਾ ਹੈ ਗੁਰੂ ਕੀ ਬਾਣੀ, ਇਹ ਸਾਧ ਸੰਗਤ ਜੀ ਤਕਰੀਬਨ ਜੇ ਵੇਖੀਏ ਅੱਜ ਹੁਣ ਆਪਣੇ ਕੋਲ 21ਵੀਂ ਸਦੀ ਜਿਹੜੀ ਹੈ ਚੱਲ ਰਹੀ ਹੈ ਤੇ 12ਵੀਂ ਸਦੀ ਵਿੱਚ ਇਹ ਗਿਆਨ ਸ਼ੁਰੂ ਹੋਇਆ ਸੀ। 12ਵੀਂ ਸਦੀ ਵਿੱਚ ਸੰਨ 1173 ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਕਈ ਵਿਦਵਾਨਾਂ ਨੇ ਦੱਸਿਆ, ਕਈਆਂ ਨੇ ਵੱਖਰਾ ਵੀ ਦੱਸਿਆ, ਤੇ 1173 ਲਾ ਲਓ, 1200 ਲਾ ਲਓ ਤੁਸੀਂ ਜਨਮ ਅੱਗੇ, ਬਾਣੀ ਉਚਾਰਨ ਦੀ ਉਮਰ ਲਾ ਲਓ ਅੱਗੇ। ਇਹ ਜਿਹੜਾ 800 ਸਾਲ ਦੀ 1173 ਤੋਂ ਲੈ ਕੇ ਅੱਜ 800 ਸਾਲ ਬਣਦੇ ਨੇ, ਤੇ ਜਿੱਦਣ ਸਾਧ ਸੰਗਤ ਜੀ ਫਾਈਨਲ ਕੀਤਾ ਗਿਆ ਸੀ, ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਸੀ, ਉਸ ਦਿਨ ਕੀ ਸੀ? ਉਸ ਦਿਨ ਸਾਧ ਸੰਗਤ ਜੀ ਉਹਦੇ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੀਰਲਾ ਸਲੋਕ ਜਿਹੜਾ ਉਚਾਰਿਆ ਗਿਆ ਸੀ ਉਹ ਸੀ 1675, ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ ਸਨ। ਇਹ ਤਕਰੀਬਨ 500 ਸਾਲਾਂ ਦਾ ਗਿਆਨ, 500 ਸਾਲਾਂ ਦੀ ਕਮਾਈ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਕੇ ਸਿੱਖਾ, ਮੈਂ 500 ਸਾਲ ਲਾ ਕੇ ਇਹ ਪਦਾਰਥ ਤਿਆਰ ਕੀਤਾ ਹੈ, ਜਿਹਨੂੰ ਕਿਹਾ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸ ਤਜੀ ਨਾ ਜਾਈ, ਨਿਤਨ ਤਰਖੁਰ ਧਾਰੋ। 500 ਸਾਲ ਲੱਗੇ ਨੇ, ਵਿੱਚ ਕੁਰਬਾਨੀਆਂ ਹੋਈਆਂ, ਕਬੀਰ ਸਾਹਿਬ ਨੇ ਕਿੰਨੇ ਲੋਕਾਂ ਦੇ ਨਾਲ ਖਹਿ ਖਹਿ ਕੇ ਇਹ ਜਿਹੜੀ ਸੱਚ ਕੀ ਬਾਣੀ ਸੀ ਇਹਨੂੰ ਕਿਹਾ। ਬਾਬਾ ਫਰੀਦ ਸਾਹਿਬ ਨੇ ਬਾਣੀ ਉਚਾਰੀ, ਭਗਤਾਂ ਨੇ ਬਾਣੀ ਉਚਾਰੀ, ਗੁਰੂ ਸਾਹਿਬ ਨੇ ਬਾਣੀ ਉਚਾਰੀ, ਔਰ ਗੁਰੂ ਸਾਹਿਬ ਨੇ ਇਸ ਬਾਣੀ ਵਾਸਤੇ ਸ਼ਹਾਦਤਾਂ ਦਿੱਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਗਿਆਨ ਬੜੇ ਲੋਕਾਂ ਨੂੰ ਆਉਂਦਾ, ਧਿਆਨ ਰੱਖਣਾ, ਪਰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਕਿਸੇ ਵੀ ਗਿਆਨ ਨੂੰ ਦੁਨੀਆਂ ਵਿੱਚ ਅੱਜ ਤੱਕ ਜੇ ਕਿਸੇ ਕਾਇਮ ਕੀਤਾ ਸਦਾ ਵਾਸਤੇ, ਤੇ ਉਹਦੇ ਵਾਸਤੇ ਆਪਣਾ ਖੂਨ ਦੇਣਾ ਪਿਆ ਹੈ। ਉਹਦੇ ਤੋਂ ਬਿਨਾਂ ਕੋਈ ਗਿਆਨ ਇਸ ਧਰਤੀ ਦੇ ਤਖ਼ਤੇ 'ਤੇ ਸੱਚ ਨਹੀਂ ਹੁੰਦਾ। ਉਹਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ ਨੇ। ਇਹ ਸਾਰਾ ਖਜ਼ਾਨਾ ਸੀ ਜਿਹੜਾ, ਸਤਿਗੁਰੂ ਕਹਿੰਦੇ ਗੁਰੂ ਕੇ ਸਿੱਖਾ, ਮੈਂ 500 ਸਾਲ ਲਾ ਕੇ ਮੈਂ ਦਿੱਤਾ ਤੈਨੂੰ, ਤੇ ਯਾਦ ਰੱਖ ਹੁਣ ਤੈਨੂੰ 500 ਸਾਲ ਲਾਉਣ ਦੀ ਲੋੜ ਨਹੀਂ, ਤੇਰੀ ਝੋਲੀ ਵਿੱਚ ਮੈਂ ਦਾਨ ਦੇ ਰੂਪ ਵਿੱਚ ਪਾ ਦੇਣਾ। ਉਹਨੂੰ ਕਹਿੰਦੇ ਨੇ ਨਾਮ ਦਾਨ। ਆ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਪੰਜ ਪਿਆਰਿਆਂ ਵੱਲੋਂ, ਉਸ ਵੇਲੇ ਇਹ ਹੀ ਸ਼ਬਦ ਵਰਤਿਆ ਜਾਂਦਾ, ਅੱਜ ਅੰਮ੍ਰਿਤ ਸੰਚਾਰ ਹੈ, ਅੱਜ ਅੰਮ੍ਰਿਤ ਦੀ ਦਾਤ ਮਿਲਣੀ ਹੈ ਸਿੱਖ ਨੂੰ, ਨਾਮ ਦੀ ਦਾਤ ਮਿਲਣੀ। ਉਦੋਂ ਪੰਜ ਪਿਆਰੇ ਗੁਰੂ ਕੇ ਪੰਜ ਸਿੰਘ ਉਸ ਬਾਟੇ ਵਿੱਚ ਬਾਣੀ ਪੜ੍ਹਦੇ ਨੇ, ਤੇ ਸਾਧ ਸੰਗਤ ਜੀ ਉਸ ਬਾਣੀ ਦੇ ਅੰਦਰ, ਉਸ ਜਲ ਦੇ ਅੰਦਰ ਬਾਣੀ ਪੜ੍ਹ ਕੇ ਜਿੰਨੀ ਕਮਾਈ ਸੀ, ਇਸ ਕਰਕੇ ਕਿਸੇ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਨੇ ਕਿਸੇ ਵੇਲੇ ਸਤਿਗੁਰਾਂ ਨੇ ਅੰਮ੍ਰਿਤ ਦੀ ਜਿਹੜੀ ਦਾਤ ਸੀ ਦਿੱਤੀ, ਸਿੱਖ ਨੂੰ ਅੰਮ੍ਰਿਤ ਪਾਨ ਕਰਾਇਆ, ਤੇ ਅੰਮ੍ਰਿਤ ਪਾਨ ਕਰਾਉਣ ਤੋਂ ਬਾਅਦ ਕਿਸੇ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪ ਜੀ ਨੇ ਅੱਜ ਇੱਕ ਨਵਾਂ ਕੰਮ ਕੀਤਾ, ਆਪ ਜੀ ਨੇ ਆਪਣਾ ਖਾਲਸਾ ਸਾਜਿਆ। ਸਤਿਗੁਰੂ ਨੇ ਕਿਹਾ ਨਹੀਂ, ਇਹ ਖਾਲਸਾ ਮੇਰਾ ਨਹੀਂ। ਕਹਿੰਦੇ ਹੋਰ ਕਿਹਦਾ? ਕਿਉਂਕਿ ਪਹਿਲਾਂ ਜਿੰਨੇ ਪੈਗੰਬਰ ਆਏ ਸਨ ਉਹਨਾਂ ਨੇ ਆਪੋ ਆਪਣੀਆਂ ਮੋਹਰਾਂ ਲਾਈਆਂ। ਮਹਾਰਾਜ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤਾਂ ਜਦੋਂ ਉਹਨੇ ਕਿਹਾ ਗਰੀਬ ਨਿਵਾਸ ਜੀ ਤੁਹਾਡੇ ਖਾਲਸੇ ਨੂੰ ਸਜਾਉਣ ਦੀ ਜਿਹੜਾ ਤਰੀਕਾ ਸੀ ਉਹ ਵੀ ਬੜਾ ਅਜੀਬ ਸੀ, ਆਪ ਜੀ ਬਾਣੀ ਪੜ੍ਹ ਰਹੇ ਸੋ, ਤੇ ਜਿੰਨਾ ਚਿਰ ਤੁਸੀਂ ਬਾਣੀ ਪੜ੍ਹਦੇ ਰਹੇ ਬਾਟੇ ਦੇ ਵਿੱਚ ਧਿਆਨ ਲਾ ਕੇ, ਤੁਸੀਂ ਕਿਸੇ ਵੱਲ ਅੱਖ ਚੁੱਕ ਕੇ ਵੇਖਿਆ ਨਹੀਂ, ਸਿੱਧਾ ਧਿਆਨ ਤੁਸੀਂ ਬਾਣੀ ਦੇ ਵਿੱਚ ਹੀ ਲਾਈ ਰੱਖਿਆ ਹੈ, ਮਹਾਰਾਜ ਆਪ ਜੀ ਬਾਣੀ ਵਿੱਚ ਕੀ ਵੇਖ ਰਹੇ ਸੋ, ਆਪ ਜੀ ਬਾਟੇ ਵਿੱਚ ਕੀ ਵੇਖ ਰਹੇ ਸੋ ਬਾਣੀ ਪੜ੍ਹਦੇ ਹੋਏ। ਸਤਿਗੁਰੂ ਨੇ ਤਰੁੱਠ ਕੇ ਇਸ਼ਾਰਾ ਕੀਤਾ, ਕਹਿੰਦੇ ਗੁਰੂ ਕੇ ਸਿੱਖੋ, ਮੈਂ ਬਾਟੇ ਵਿੱਚ ਧਿਆਨ ਲਾ ਕੇ ਹੋਰ ਕੁਝ ਨਹੀਂ ਸਾਂ ਵੇਖ ਰਿਹਾ। ਜੋ ਕੁਝ ਮੈਂ ਪਿਛਲੇ ਜਾਮਿਆਂ ਦੇ ਵਿੱਚ 10 ਸਰੀਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ 10 ਸਰੀਰ ਧਾਰ ਕੇ ਜਿੰਨਾ ਕੁਝ ਕਮਾਇਆ ਹੈ, ਜਿੰਨੀਆਂ ਮੈਂ ਸਿੱਖਾਂ ਤੇ ਬਖਸ਼ਾਂ ਕੀਤੀਆਂ ਨੇ, ਜਿੰਨੀਆਂ ਕੁਰਬਾਨੀਆਂ ਕੀਤੀਆਂ ਨੇ, ਉਹ ਸਾਰੀਆਂ ਕੁਰਬਾਨੀਆਂ ਮੈਂ ਆਪਣੀਆਂ ਅੱਖਾਂ ਦੇ ਰਾਹੀਂ ਇਸ ਅੰਮ੍ਰਿਤ ਦੇ ਵਿੱਚ ਪਾ ਦਿੱਤੀਆਂ ਨੇ। ਉਹ ਸਾਰੀਆਂ ਕੁਰਬਾਨੀਆਂ, ਸਾਰੀਆਂ ਬਖਸ਼ਾਂ ਜਿੰਨੀਆਂ ਸਿੱਖਾਂ ਤੇ ਕੀਤੀਆਂ ਨੇ, ਉਹ ਸਾਰੀਆਂ ਬਖਸ਼ਾਂ ਮੈਂ ਅੰਮ੍ਰਿਤ ਵਿੱਚ ਪਾ ਦਿੱਤੀਆਂ ਨੇ, ਤੇ ਹੁਣ ਇਹ ਤੁਹਾਡੀ ਮਰਜ਼ੀ ਏ। ਮੇਰੇ ਵੱਲੋਂ ਤੇ ਸਭ ਕੁਝ, ਮੈਂ ਤੇ ਆਪਣੇ ਕੋਲ ਕੁਝ ਰੱਖਿਆ ਨਹੀਂ, ਇਹ ਹੁਣ ਤੁਹਾਡੀ ਮਰਜ਼ੀ ਏ, ਤੁਸੀਂ ਲੈਣਾ ਕਿ ਨਾ ਕਰਨੀ, ਇਹ ਤੁਹਾਡਾ ਕੰਮ ਏ, ਤੁਹਾਡਾ ਫੈਸਲਾ। ਤਾਂ ਇਹ ਦਾਨ ਦੀ ਕਿਰਿਆ ਹੈ ਸਾਧ ਸੰਗਤ ਜੀ। ਇਸ ਲਈ ਗਰੀਬ ਨਿਵਾਜ ਕਹਿੰਦੇ ਨੇ ਧਰਮ ਦਾਨ ਹੈ। ਸਭ ਤੋਂ ਪਹਿਲਾਂ ਅੱਖਰ, ਇੱਕ ਇੱਕ ਅੱਖਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ।
ਪਹਿਲੇ ਸਲੋਕ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਮਨ ਦੀ ਇੱਛਾ ਦੇ ਅਨੁਸਾਰ ਇਹ ਮਨੁੱਖ ਦਾਨ ਕਰਨ, ਪਰਮਾਤਮਾ ਤੈਨੂੰ ਉਹ ਦਾਨ ਦਿੰਦਾ ਜੋ ਤੂੰ ਮੰਗਣਾ, ਜੋ ਚਾਹੁੰਦਾ। ਔਰ ਅੱਗੇ ਬਚਨ ਕਹਿ ਰਹੇ ਨੇ ਕਿ ਸਰਬੱਤਰ ਆਸਾ ਪੂਰਨ ਹੈ, ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ, ਤੇਰੀਆਂ ਸਾਰੀਆਂ ਆਸਾਵਾਂ ਪੂਰੀਆਂ ਕਰਦਾ। ਇੱਥੇ ਮੈਂ ਥੋੜ੍ਹਾ ਜਿਹਾ ਰੁਕ ਕੇ ਬੇਨਤੀ ਕਰਾਂ। ਇੱਥੇ ਸਤਿਗੁਰੂ ਜੀ ਨੇ ਫਿਰ, ਕਿਉਂਕਿ ਇੱਕ ਵਿਸ਼ੇ ਆਪਾਂ ਜ਼ਿਆਦਾ ਲੈਣਾ ਦਾਨ ਦਾ, ਮਹਾਰਾਜ ਕਹਿੰਦੇ ਨੇ ਤੈਨੂੰ ਦਾਨ ਦੇਣਾ ਚਾਹੁੰਦਾ ਪਰਮਾਤਮਾ, ਤੂੰ ਝੋਲੀ ਤੇ ਕਰ, ਤੂੰ ਭਿਖਾਰੀ ਤੇ ਬਣ, ਭੀਖ ਮੰਗ, ਭਿਖਾਰੀ ਬਣ ਕੇ ਆ, ਆਰਡਰ ਨਾ ਕਰ, ਅਧਿਕਾਰੀ ਨਾ ਬਣ। ਤੇ ਸਾਧ ਸੰਗਤ ਗਰੀਬ ਨਿਵਾਜ ਕਹਿੰਦੇ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਕਰਦਾ ਹੈ,
ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ।
ਇਹ ਅਗਲੀ ਪੰਕਤੀ ਅਧਿਆਤਮਵਾਦ ਦਾ ਸ਼ਿਖਰ ਹੈ। ਕਿਸੇ ਨੇ ਅਰਦਾਸ ਕੀਤੀ ਏ, ਗਰੀਬ ਨਿਵਾਜ ਜੀ ਮੈਂ ਜਦੋਂ ਸਿਮਰਨ ਕਰਨਾ, ਜਦੋਂ ਬਾਣੀ ਪੜ੍ਹਨਾ, ਅੰਦਰ ਬੜੇ ਵੱਡੇ ਵੱਡੇ ਤੂਫਾਨ ਉੱਠਦੇ ਨੇ, ਅੰਦਰ ਬੜੇ ਵੱਡੇ ਕਲੇਸ਼ ਪੈਦਾ ਹੁੰਦੇ ਨੇ। ਕਲੇਸ਼ ਦੋ ਪ੍ਰਕਾਰ ਦਾ ਹੈ। ਇੱਕ ਕਲੇਸ਼ ਹੈ ਆਪਾਂ ਕੋਈ ਨਾ ਕੋਈ ਘਰ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ ਕਿਸੇ ਥਾਂ ਤੇ ਕਿਸੇ ਨਾਲ, ਕਲ ਕਲੇਸ਼। ਇੱਕ ਕਲ ਕਲੇਸ਼ ਮਨੁੱਖ ਦੇ ਅੰਦਰ ਹੈ, ਤੇ ਜਦੋਂ ਅਸੀਂ ਸ਼ਾਂਤ ਹੋਵਾਂਗੇ, ਜਦੋਂ ਇਕਾਗਰ ਹੋਵਾਂਗੇ, ਉਸ ਟਾਈਮ ਤੇ ਅੰਦਰ ਇਹ ਕਲੇਸ਼ ਪੈਦਾ ਹੋਵੇਗਾ। ਕਦੀ ਵੀ ਤੁਸੀਂ ਵੇਖਣਾ ਆਮ ਬੰਦੇ ਦੇ ਅੰਦਰ ਪੈਦਾ ਨਹੀਂ ਹੋਵੇਗਾ। ਇਸ ਲਈ ਆਮ ਬਾਣੀ ਪੜ੍ਹਨ ਵਾਲੇ ਸਿੰਘਾਂ ਦੀਆਂ ਸ਼ਿਕਾਇਤਾਂ ਆਉਣਗੀਆਂ, ਅੰਦਰ ਬੜੇ ਬਹੁਤ ਆਵਾਜ਼ਾਂ ਆਉਂਦੀਆਂ ਨੇ, ਬਹੁਤ ਝਗੜਾ ਹੁੰਦਾ ਹੈ, ਬਹੁਤ ਕਲ ਕਲੇਸ਼ ਅੰਦਰ ਪੈਦਾ ਹੁੰਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦਾ ਫਿਰ ਇਲਾਜ ਦੱਸਿਆ ਹੈ। ਕਹਿਣ ਲੱਗੇ ਪ੍ਰਭ ਸਿਮਰ ਨਾਨਕ ਨਹਿ ਦੂਰਣੈ। ਜੇ ਤੂੰ ਆਪਣੇ ਮਨ ਦੇ ਵਿੱਚ ਤੇ ਆਪਣੇ ਘਰ ਦੇ ਵਿੱਚ ਪਏ ਹੋਏ ਕਲੇਸ਼ ਨੂੰ ਖਤਮ ਕਰਨਾ ਹੈ ਤੇ ਪਰਮਾਤਮਾ ਨੂੰ ਬਿਲਕੁਲ ਨੇੜੇ ਸਮਝ ਕੇ, ਸਾਹਮਣੇ ਸਮਝ ਕੇ ਸਿਮਰਿਆ ਕਰ, ਕੋਲ ਸਮਝ ਕੇ, ਇਹਦਾ ਇਲਾਜ ਇਹੀ ਹੈ। ਸਤਿਗੁਰੂ ਨੇ ਜਿਹੜਾ ਇੱਥੇ ਇਸ ਤੁਕ ਦੇ ਵਿੱਚ ਕਿਹਾ, ਅੱਜ ਦੇ ਸ੍ਰੀ ਮੁਖ ਦੇ ਵਾਕ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਕਲ ਕਲੇਸ਼ ਹੈ, ਜਿੰਨਾ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਣੈ, ਖੰਡਨੰਗ ਕਲ ਕਲੇਸ਼ ਹੈ। ਖੰਡਨੰਗ ਮੈਨੇ ਖੰਡ ਕਰ ਦੇਣਾ, ਟੁਕੜੇ ਕਰ ਦੇਣਾ, ਭੰਨ ਦੇਣਾ। ਜੇ ਤੂੰ ਬਾਹਰਲਾ ਕਲੇਸ਼ ਵੀ ਖੰਡਨ ਕਰਨਾ ਚਾਹੁੰਦਾ ਤੇ ਅੰਦਰਲਾ ਕਲੇਸ਼ ਵੀ ਖੰਡਨ ਕਰਨਾ ਚਾਹੁੰਦਾ, ਵਿਚਾਰਾਂ ਦਾ, ਖਿਆਲਾਂ ਦਾ, ਤੇ ਪਰਮਾਤਮਾ ਨੂੰ ਆਪਣੇ ਨਾਲ ਸਮਝ ਕੇ, ਨੇੜੇ ਸਮਝ ਕੇ ਸਿਮਰਨ ਕਰ।
ਰੰਗ ਮਾਣ ਹੈ ਜਿਸ ਸੰਗ ਤੈਸਿਓ ਲਾਇਆ ਨੇਹੋ।
ਹੇ ਮਨੁੱਖ, ਜਿਸ ਪਰਮਾਤਮਾ ਨੇ ਤੈਨੂੰ ਸਾਰੇ ਰੰਗ ਮਾਨਣ ਵਾਸਤੇ ਦਿੱਤੇ ਨੇ, ਹਰ ਇੱਕ ਚੀਜ਼ ਦੀ ਤੇਰੇ ਵਾਸਤੇ ਪ੍ਰਬੰਧ ਕੀਤਾ, ਉਹਦੇ ਨਾਲ ਤੈਨੂੰ ਨੇਹੋ ਲਾਉਣਾ ਚਾਹੀਦਾ। ਇਕੱਲੀ ਫਾਰਮੈਲਿਟੀ ਨਹੀਂ, ਪਿਆਰ ਕਰਨਾ ਚਾਹੀਦਾ, ਇਕੱਲਾ ਗਿਆਨ ਨਹੀਂ, ਪ੍ਰਚਾਰ ਜਿਹੜਾ ਹੈ ਪਿਆਰ ਕਰਨਾ ਚਾਹੀਦਾ। ਨੇਹੋ ਦਾ ਮਤਲਬ ਹੈ ਪ੍ਰੇਮ, ਉਹਦੇ ਨਾਲ ਅੰਦਰੋਂ ਪ੍ਰੇਮ ਕਰ।
ਸਹੁ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਸੋ ਸਹੁ, ਸਹੁ ਮੈਨੇ ਪਰਮਾਤਮਾ, ਬਿੰਦ ਨਾ ਵਿਸਰੋ, ਇੱਕ ਘੜੀ ਵਾਸਤੇ ਵੀ ਨਾ ਭੁਲਾਇਆ ਕਰ, ਗੈਬ ਨਹੀਂ ਪੈਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ, ਜਿਸ ਅਕਾਲ ਪੁਰਖ ਨੇ ਤੇਰੀ ਸੁੰਦਰ ਦੇ ਸੁੰਦਰ ਸਰੀਰ ਤੈਨੂੰ ਰਚ ਕੇ ਦਿੱਤਾ ਹੈ,
ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਇਹ ਪੌੜੀ ਸਲੋਕਾਂ ਦੇ ਨਾਲ ਮਿਲਦੀ ਹੈ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਤੈਨੂੰ ਜਿੰਦ ਦਿੱਤੀ ਹੈ, ਆਪਣੇ ਵਿੱਚੋਂ ਕੱਢ ਕੇ ਤੇਰੀ ਜਿੰਦ ਪਾਈ, ਤੇਰੇ ਸਰੀਰ ਦੇ ਵਿੱਚ ਆਪਣਾ ਆਪ ਕੱਢ ਕੇ ਪਾ ਦਿੱਤਾ, ਜੀਓ ਪ੍ਰਾਣ ਪ੍ਰਾਣ ਦਿੱਤੇ, ਪ੍ਰਾਣ ਮੈਨੇ ਸਵਾਸ ਦਿੱਤੇ ਨੇ, ਅੰਦਰ ਸਵਾਸ ਗਿਣ ਕੇ ਪਾਏ ਨੇ ਸਰੀਰ ਦੇ ਅੰਦਰ। ਤਨ ਧਨ ਦੀਆ ਸਰੀਰ ਦਿੱਤਾ ਹੈ, ਜਿਨ੍ਹੇ ਸਾਰੇ ਰਸ ਭੋਗ ਇਸ ਸਰੀਰ ਵਾਸਤੇ ਬਖਸ਼ਿਸ਼ ਕੀਤੇ ਹਨ।
ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ।
ਇਹਦੇ ਵਿੱਚ ਸਾਧ ਸੰਗਤ ਜੀ ਸ਼ੁਕਰਾਨਾ ਭਗਤੀ ਹੈ, ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ। ਜਿਸ ਵਾਹਿਗੁਰੂ ਨੇ ਤੈਨੂੰ ਗ੍ਰਹਿ ਘਰ ਦਿੱਤਾ ਹੈ, ਮੰਦਰ ਦਿੱਤੇ ਨੇ, ਸੋਹਣੇ ਮਕਾਨ ਬਣਾ ਕੇ ਦਿੱਤੇ ਨੇ, ਰੱਥ ਦਿੱਤੇ ਨੇ, ਸਵਾਰੀਆਂ ਦਿੱਤੀਆਂ ਨੇ, ਗੱਡੀਆਂ ਦਿੱਤੀਆਂ ਨੇ, ਘੋੜੇ ਦਿੱਤੇ ਨੇ, ਤੇ ਤੇਰੇ ਭਲੇ ਸੰਯੋਗ ਕਰ ਦਿੱਤੇ ਨੇ, ਸੰਸਾਰ ਦੇ ਵਿੱਚ ਰਿਸ਼ਤੇ ਨਾਤੇ ਕੀਤੇ ਹਨ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਜਿਸ ਪਰਮਾਤਮਾ ਨੇ ਤੈਨੂੰ ਪੁੱਤਰ ਇਸਤਰੀ ਔਰ ਤੈਨੂੰ ਸੇਵਕ ਦਿੱਤੇ ਨੇ, ਸੇਵਾਦਾਰ ਦਿੱਤੇ ਨੇ, ਤੈਨੂੰ ਮਿੱਤਰ ਦਿੱਤੇ ਨੇ, ਸਾਰੇ ਸੰਯੋਗ ਬਣਾ ਦਿੱਤੇ ਨੇ, ਇੰਨਾ ਵੱਡਾ ਦਾਤਾ ਹੈ ਔਰ ਦੇਵਣ ਯੋਗ, ਸਭ ਕੁਝ ਦੇਣ ਯੋਗ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਐਸੇ ਪਰਮਾਤਮਾ ਦਾ ਸਿਮਰਨ ਕਰਕੇ ਤਨ ਮਨ ਹਰਿਆ, ਸਿਮਰਨ ਦਾ ਮਤਲਬ ਕੀ ਹੈ, ਅਕਾਲ ਪੁਰਖ ਦੇ ਚਰਨਾਂ ਨਾਲ ਲਿਵ ਜੋੜ ਕੇ ਗਾਵੀਐ ਸੁਣੀਐ ਮਨ ਰੱਖੀਐ ਭਾਉ, ਸਿਮਰਨ ਇਹ ਤਿੰਨ ਚੀਜ਼ਾਂ ਨਾਲ ਸੰਬੰਧ ਰੱਖਦਾ। ਅੱਜ ਭਾਵੇਂ ਸਿਮਰਨ ਦੇ ਕਈ ਅਰਥ ਕੀਤੇ ਜਾ ਰਹੇ ਨੇ, ਗਿਆਨ ਹੀ ਸਿਮਰਨ ਹੈ, ਆਪਣਾ ਕੰਮ ਕਰੋ ਇਹੀ ਸਿਮਰਨ ਹੈ, ਪੱਗ ਬੰਨੋ ਇਹੀ ਸਿਮਰਨ ਹੈ, ਕਈ ਵਾਹੋ ਇਹੀ ਸਿਮਰਨ ਹੈ, ਅਤੇ ਅਸੀਂ ਅੱਗੇ ਬਹਿ ਕੇ ਚੁੱਪ ਕਰਕੇ ਸੁਣੀ ਜਾਂਦੇ ਹਾਂ। ਮੈਂ ਕਈ ਵਾਰੀ ਸੋਚਣਾ, ਅੱਜ ਲੋਕ ਕਹਿੰਦੇ ਨੇ ਜ਼ਮਾਨਾ ਪੜ੍ਹ ਬੜਾ ਗਿਆ ਹੈ, ਮੇਰੇ ਹਿਸਾਬ ਵਿੱਚ ਅੱਜ ਦਾ ਆਦਮੀ ਪਹਿਲਾਂ ਤੋਂ ਕਿਤੇ ਅਨਪੜ੍ਹ ਹੈ ਅਤੇ ਸੁੱਤਾ ਹੋਇਆ ਹੈ। ਕਿਉਂ? ਆਮ ਸਾਡੀਆਂ ਸਟੇਜਾਂ 'ਤੇ ਭੇਖੀ ਪ੍ਰਚਾਰਕ ਗੁਰਬਾਣੀ ਦੇ ਅਰਥ ਅਨਰਥ ਕਰਕੇ ਕਹਿ ਰਹੇ ਨੇ, ਪਰ ਅਸੀਂ ਵੱਡੀ ਗਿਣਤੀ ਵਿੱਚ ਟੋਲੇ ਬਣਾ ਕੇ ਸੁਣੀ ਜਾਂਦੇ ਹਾਂ। ਫਿਰ ਅੱਜ ਪੜ੍ਹਿਆ ਜਾਂ ਉਦੋਂ ਸਿੱਖ ਪੜ੍ਹੇ ਸਨ, ਜਦੋਂ ਰਾਮ ਰਾਏ ਨੇ ਦਿੱਲੀ ਦੇ ਵਿੱਚ ਸਾਧ ਸੰਗਤ ਜੀ ਇੱਕ ਤੁੱਕ ਇੱਕੋ ਅੱਖਰ ਬਦਲਿਆ ਸੀ ਬਾਣੀ ਦਾ, ਸਾਰੀ ਤੁੱਕ ਵੀ ਨਹੀਂ ਬਦਲੀ, ਦਿੱਲੀ ਕਿੰਨੀ ਦੂਰ ਹੈ, ਉਦੋਂ ਸਾਧਨ ਵੀ ਨਹੀਂ ਸਨ। ਗੁਰੂ ਹਰਿਰਾਏ ਸਾਹਿਬ ਜੀ ਦੇ ਪੁੱਤਰ ਨੇ ਮੁਸਲਮਾਨ ਦੀ ਥਾਂ 'ਤੇ ਬੇਈਮਾਨ ਹੀ ਕਿਹਾ ਸੀ ਨਾ ਔਰੰਗਜ਼ੇਬ ਨੂੰ, ਇੱਕੋ ਲਫ਼ਜ਼ ਕਿਹਾ ਸੀ ਇੱਕੋ, ਅਤੇ ਦਿੱਲੀ ਵਿੱਚ ਕਿਸੇ ਸਿੱਖ ਨੇ ਸੁਣ ਕੇ ਅਤੇ ਆ ਕੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਹਿ ਦਿੱਤਾ ਸੀ, ਮਹਾਰਾਜ ਗੁਰਬਾਣੀ ਦੇ ਜਿਹੜੇ ਸਰੂਪ ਨੇ ਤਬਦੀਲ ਕਰ ਦਿੱਤੇ ਗਏ ਨੇ, ਇੱਕੋ ਅੱਖਰ ਬਦਲਿਆ ਸੀ, ਅਤੇ ਅੱਜ ਅਸੀਂ ਸਭ ਕੁਝ ਕੰਨਾਂ ਨਾਲ ਸੁਣੀ ਜਾ ਰਹੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਇਹ ਤਾਂ ਇੱਕ ਸਿਰਫ ਜ਼ਰੀਆ ਹੈ, ਔਰ ਸਿਰਫ ਇਹ ਤਾਂ ਇਹ ਪੂਜਾ ਨਹੀਂ ਹੋਣੀ ਚਾਹੀਦੀ, ਮੱਥਾ ਨਹੀਂ ਟੇਕਣਾ ਚਾਹੀਦਾ। ਇਹ ਸੜ ਵੀ ਸਕਦਾ ਹੈ, ਇਹ ਚੋਰੀ ਵੀ ਹੋ ਸਕਦਾ ਹੈ। ਅਤੇ ਅਸੀਂ ਸਾਰੇ ਅੱਖਰ ਅੱਗੇ ਸੰਗਤ ਵਿੱਚ ਬਹਿ ਕੇ ਕੰਨਾਂ ਵਿੱਚ ਪਵਾਈ ਜਾਂਦੇ ਹਾਂ। ਇਹਦਾ ਮਤਲਬ ਮੈਂ ਕਹਿੰਦਾ, ਧੰਨ ਹੈ ਉਹ ਸਿੱਖ, ਉਹਨੂੰ ਨਮਸਕਾਰ ਹੈ ਜਿਹਨੇ ਆਪਣੇ ਗੁਰੂ ਦਾ ਇੱਕ ਅੱਖਰ ਸੁਣਿਆ ਬੇਅਦਬੀ ਦਾ, ਅਤੇ ਆ ਕੇ ਗੁਰੂ ਹਰਿ ਸਾਹਿਬ ਨੂੰ ਕਿਹਾ, ਮਹਾਰਾਜ ਹੈ ਤੁਹਾਡਾ ਪੁੱਤਰ, ਅਤੇ ਉਹਨੇ ਗੁਰਬਾਣੀ ਦਾ ਇੱਕ ਅੱਖਰ ਬਦਲ ਦਿੱਤਾ ਹੈ। ਸਤਿਗੁਰੂ ਨੇ ਕਿਹਾ, ਪੁੱਤਰ ਹੋਵੇਗਾ ਆਪਣੇ ਥਾਂ 'ਤੇ, ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗੇ। ਕੀ ਉਦੋਂ ਸਿੱਖ ਅਨਪੜ੍ਹ ਸਨ? ਨਹੀਂ, ਸੁਚੇਤ ਸਨ, ਜਾਗਦੇ ਸਨ। ਉਦੋਂ ਸਿੱਖ ਵੀ ਜਾਗਦੇ ਸਨ, ਉਦੋਂ ਫੈਸਲਾ ਕਰਨ ਵਾਲਿਆਂ ਦੇ ਵਿੱਚ ਵੀ ਜ਼ੁਰਤ ਸੀ। ਫੈਸਲਾ ਕਰਨ ਵਾਲੇ ਨੇ ਨਹੀਂ ਪੁੱਤਰ ਵੇਖਿਆ, ਨਹੀਂ ਕੋਈ ਵੇਖਿਆ, ਅੱਜ ਤੇ ਸਾਡੇ ਫੈਸਲੇ ਵੀ ਕਮਜ਼ੋਰ ਹੋ ਗਏ। ਇੱਕੋ ਅੱਖਰ ਬਦਲਿਆ ਸੀ, ਸਭ ਕੁਝ ਸੁਣੀ ਜਾਂਦੇ ਹਾਂ ਅਤੇ ਫਿਰ ਕਹਿੰਦੇ ਹਾਂ ਪੜ੍ਹੋ, ਦਿਮਾਗ ਖੁੱਲ੍ਹੇਗਾ। ਕਦੋਂ ਖੁੱਲ੍ਹੇਗਾ ਦਿਮਾਗ? ਜੇ ਸਿੱਖ ਨੇ ਗੁਰੂ ਦਾ ਸਰੂਪ ਹੀ ਤਬਦੀਲ ਹੁੰਦਾ ਵੇਖ ਕੇ, ਅਪ ਸ਼ਬਦ ਸੁਣੀ ਜਾਣੇ ਨੇ ਬਹਿ ਕੇ, ਅਤੇ ਉਹਦੇ ਤੋਂ ਬਾਅਦ ਹੋਰ ਉਹਨੇ ਸਿੱਖੀ ਕਿਹੜੀ ਕਮਾਉਣੀ ਹੈ? ਜਾਂ ਫਿਰ ਪਦਾਰਥਾਂ ਦੇ ਵਿੱਚ ਫਸ ਕੇ ਸਾਡਾ ਖੂਨ ਚਿੱਟਾ ਹੋ ਗਿਆ। ਇਸ ਕਰਕੇ ਸਾਧ ਸੰਗਤ ਜੀ, ਸਿਮਰਨ ਦੇ ਅਰਥ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਸ਼ਬਦ ਨੂੰ ਬੋਲਣਾ, ਸ਼ਬਦ ਨੂੰ ਸੁਣਨਾ ਅਤੇ ਸ਼ਬਦ ਵਿੱਚ ਪਿਆਰ ਕਰਨਾ, ਭਾਉ ਦਾ ਅਰਥ ਹੈ ਪ੍ਰੇਮ ਕਰਨਾ। ਹਰ ਇੱਕ ਚੀਜ਼ ਦੇ ਅੰਦਰ ਸਤਿਗੁਰੂ ਜੀ ਨੇ ਜੁੜਨ ਦੀ ਜਾਚ ਦੱਸੀ ਹੈ। ਕਹਿੰਦੇ ਨੇ ਉਹਦਾ ਸਿਮਰਨ ਕਰਦਿਆਂ ਤਨ ਮਨ ਅਰੋਗ ਹੁੰਦਾ ਹੈ, ਹਰਾ ਹੁੰਦਾ ਹੈ, ਸਭ ਕੁਝ ਜਿਹਨੇ ਦਿੱਤਾ ਹੈ। ਔਰ ਗਰੀਬ ਨਿਵਾਜ ਜੀ ਕਹਿੰਦੇ, ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਿਜੋਗ। ਜਿਹੜਾ ਵਿਛੋੜਾ ਪਿਆ ਹੋਇਆ ਪਰਮਾਤਮਾ ਤੋਂ, ਉਹ ਸਿਮਰਨ ਕੀਤਿਆਂ ਨਾਮ ਜਪਿਆਂ ਦੂਰ ਹੋ ਜਾਂਦਾ ਹੈ।
ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ।
ਹੇ ਭਾਈ ਗੁਰੂ ਕੇ ਸਿੱਖੋ, ਸਤ ਸੰਗਤ ਵਿੱਚ ਪੈ ਕੇ ਗੁਰੂ ਕੀ ਸੰਗਤ ਦੇ ਵਿੱਚ ਹਰੀ ਦੇ ਗੁਣ ਰਵੋ, ਸਾਰੇ ਸੋਗ ਵਿਜੋਗ ਜਿਹੜੇ ਨੇ ਲੈ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵਾਰ ਵਿੱਚ, ਪੌੜੀ ਵਿੱਚ, ਸਲੋਕਾਂ ਵਿੱਚ ਇਹ ਫੁਰਮਾਨ ਕਰਦੇ ਨੇ। ਆਓ ਲੜੀਵਾਰ ਸ਼ਬਦ ਦੇ ਵਿੱਚ ਹਜ਼ੂਰ ਫੁਰਮਾਨ ਕਰਦੇ ਹਨ।
ਤਿਲੰਗ ਮਹੱਲਾ ਪਹਿਲਾ।
ਤਿਲੰਗ ਰਾਗ ਦੇ ਵਿੱਚ ਪਹਿਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਕਿਉਂਕਿ ਇਸ ਸਥਾਨ ਤੇ ਲੜੀਵਾਰ ਕਥਾ ਵੀ ਪਹਿਲਾਂ ਚੱਲਦੀ ਰਹੀ ਹੈ, ਉਸ ਮਰਿਆਦਾ ਨੂੰ ਫਿਰ ਲਾਗੂ ਕੀਤਾ ਗਿਆ। ਅਤੇ ਜਿੰਨੇ ਕੁ ਅੰਕ, ਕਿਉਂਕਿ ਇਹ ਸ਼ਬਦ ਲੰਬਾ ਹੈ ਗੁਰੂ ਨਾਨਕ ਸਾਹਿਬ ਜੀ ਦਾ, ਜਿੰਨੇ ਅੰਕ ਪੂਰੇ ਹੋਣਗੇ ਆਪਾਂ ਸਹਿਜ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ।
ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ।
ਇਹ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਏਮਨਾਬਾਦ ਸਾਹਿਬ, ਏਮਨਾਬਾਦ ਦੀ ਧਰਤੀ ਤੇ ਉਚਾਰਨ ਕੀਤਾ, ਜਿੱਥੇ ਹੁਣ ਗੁਰਦੁਆਰਾ ਰੋੜੀ ਸਾਹਿਬ ਹੈ ਪਾਕਿਸਤਾਨ ਦੇ ਵਿੱਚ। ਜਦੋਂ ਬਾਬਰ ਚੜ੍ਹ ਕੇ ਆਇਆ, ਇੱਥੇ ਭਾਈ ਲਾਲੋ ਜੀ ਰਹਿੰਦੇ ਸਨ, ਗੁਰੂ ਸਾਹਿਬ ਉਹਦੇ ਘਰ ਗਏ, ਲੋਕਾਂ ਦੀ ਹਾਲਤ ਵੇਖੀ, ਲੋਕ ਕਿਵੇਂ ਮਾਇਆ ਵਿੱਚ ਫਸੇ ਹੋਏ ਨੇ, ਕਿਵੇਂ ਗਰੀਬਾਂ ਦੀ ਰੱਤ ਪੀ ਰਹੇ ਨੇ, ਕਿਵੇਂ ਦੂਜੇ ਦਾ ਹੱਕ ਖਾ ਰਹੇ ਨੇ। ਅਤੇ ਭਾਈ ਲਾਲੋ ਕਹਿੰਦੇ ਨੇ, ਮਹਾਰਾਜ ਇੱਥੋਂ ਦੇ ਹਾਕਮਾਂ ਦਾ ਹਾਲ ਬਹੁਤ ਮਾੜਾ ਹੈ। ਅਤੇ ਸਤਿਗੁਰੂ ਨੇ ਕਿਹਾ, ਲਾਲੋ ਅੱਤ ਤੇ ਖੁਦਾ ਦਾ ਵੈਰ ਹੈ। ਜਦੋਂ ਕਿਤੇ ਅੱਤ ਹੁੰਦੀ ਏ, ਪਰਮਾਤਮਾ ਆਪਣੀ ਕਲਾ ਵਰਤਾਉਂਦਾ ਹੈ। ਇਸ ਏਮਨਾਬਾਦ ਦੇ ਹਾਕਮ ਜਿਹੜੇ ਨੇ, ਇਹ ਖੁਦਾ ਨੂੰ ਭੁੱਲ ਚੁੱਕੇ ਨੇ, ਪਰਮਾਤਮਾ ਨੂੰ ਭੁੱਲ ਚੁੱਕੇ ਨੇ। ਆਉਣ ਵਾਲੇ ਸਮੇਂ ਵਿੱਚ ਇੱਥੇ ਕੀ ਵਰਤਣ ਵਾਲਾ ਹੈ? ਸੱਚੇ ਪਾਤਸ਼ਾਹ ਬਚਨ ਕਰ ਰਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਹੁਣ ਇਹ ਬੜਾ ਔਖਾ ਹੈ ਵੀ ਸੱਚ ਨੂੰ ਸੱਚ ਕਹਿ ਦੇਣਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਜਿਵੇਂ ਦੀ ਮੈਨੂੰ ਖਸਮ ਵੱਲੋਂ ਬਾਣੀ ਦੀ ਪ੍ਰੇਰਣਾ ਹੋ ਰਹੀ ਹੈ, ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਲਾਲੋ, ਮੈਂ ਉਹਦੇ ਵਿੱਚ ਰਤਾ ਪਰ ਫਰਕ ਨਹੀਂ ਪਾਉਣਾ, ਉਹਨੂੰ ਹੂਬ ਹੂ ਉਸੇ ਤਰ੍ਹਾਂ ਕਹਿ ਦੇਣਾ, ਕਿਉਂਕਿ ਬਾਣੀ ਸਾਰੀ ਜਿਹੜੀ ਗੁਰੂ ਸਾਹਿਬ ਨੇ ਆਪਣੀ ਨਹੀਂ ਕਹੀ। ਮਹਾਰਾਜ ਨੇ ਕਿਹਾ ਇਹ ਅਕਾਲ ਦੀ ਬਾਣੀ ਹੈ, ਪਰਮੇਸ਼ਰ ਦੀ ਬਾਣੀ ਹੈ, ਜੋ ਕੁਝ ਮੈਨੂੰ ਅਕਾਲ ਪੁਰਖ ਵੱਲੋਂ ਆਉਂਦਾ ਮੈਂ ਉਸੇ ਤਰ੍ਹਾਂ ਬੋਲ ਕੇ ਹੇ ਭਾਈ ਲਾਲੋ ਮੈਂ ਦੱਸ ਦਿੰਦਾ ਹਾਂ।
ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ।
ਉਹ ਬਾਬਰ ਜਰਵਾਣਾ ਪਾਪ ਦੀ ਜੰਝ ਲੈ ਕੇ ਨਾਲ ਆਪਣੀ ਫੌਜ ਲੈ ਕੇ ਕਾਬਲੋਂ ਤੁਰਿਆ ਆ ਰਿਹਾ ਔਰ ਜੋਰੀ ਧੱਕੇ ਦੇ ਨਾਲ ਇੱਥੋਂ ਦੇ ਪਦਾਰਥ, ਇੱਥੋਂ ਦਾ ਧਨ, ਇੱਥੋਂ ਦੀਆਂ ਇਸਤਰੀਆਂ ਤੇ ਹਕੂਮਤ ਉਹ ਦਾਨ ਵਿੱਚ ਮੰਗਦਾ ਹੈ, ਜ਼ੋਰ ਨਾਲ ਦਾਨ ਮੰਗਦਾ ਹੈ।
ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ।
ਕਿਉਂਕਿ ਇਸ ਏਮਨਾਬਾਦ ਦੇ ਵਿੱਚ ਸ਼ਰਮ ਤੇ ਧਰਮ ਦੋਏ ਛਪ ਕੇ ਖਲੋ ਗਏ ਨੇ, ਲੁਕ ਗਏ ਨੇ, ਕਿਉਂਕਿ ਜਿੱਥੇ ਸ਼ਰਮ ਨਹੀਂ ਰਹੀ ਉੱਥੇ ਧਰਮ ਵੀ ਨਹੀਂ ਰਹਿੰਦਾ। ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਹਰ ਥਾਂ ਤੇ ਝੂਠ ਪ੍ਰਧਾਨ ਹੈ।
ਕਾਜੀਆਂ ਬਾਹਮਣਾਂ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ।
ਕਾਜੀ ਨਿਕਾਹ ਕਰਾਉਂਦੇ ਸਨ, ਬ੍ਰਾਹਮਣ ਫੇਰੇ ਕਰਾਉਂਦੇ ਸਨ, ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਵਾਸ਼ਨਾ ਵਿੱਚ ਅੰਨੇ ਹੋਏ ਲੋਕ, ਸ਼ੈਤਾਨ ਹੀ ਲੋਕਾਂ ਦਾ ਆਪਸ ਵਿੱਚ ਵਿਆਹ ਕਰਾਈ ਜਾਂਦਾ ਹੈ। ਇਹਦੀ ਵਿਆਖਿਆ ਬੜੀ ਲੰਬੀ ਚੌੜੀ ਹੈ ਤੇ ਹੁਣ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਮਾਪਤੀ ਕਰਨੀ ਹੈ। ਅਗਦ ਪੜੈ ਸ਼ੈਤਾਨ ਵੇ ਲਾਲੋ, ਜਿਹੜੀ ਹਾਲਤ ਅੱਜ ਵੀ ਬਣੀ ਹੋਈ ਹੈ, ਵਾਸ਼ਨਾ ਵਿੱਚ ਅੰਨੇ ਹੋਏ ਲੋਕ ਮਰਿਆਦਾ ਤੋਂ ਬਾਹਰ ਜਾ ਕੇ ਵਿਆਹ ਕਰਵਾ ਰਹੇ ਹਨ।
ਮੁਸਲਮਾਨੀਆਂ ਪੜ੍ਹੈ ਕਤੇਬਾ, ਕਸ਼ਟ ਮਹਿ ਕਰੇ ਖੁਦਾਏ ਵੇ ਲਾਲੋ।
ਉਹ ਮੁਸਲਮਾਨੀਆਂ ਜਿਹੜੀਆਂ ਸੁੱਖ ਵਿੱਚ ਕਦੀ ਆਪਣੀਆਂ ਕਿਤਾਬਾਂ ਨਹੀਂ ਸਨ ਪੜ੍ਹਦੀਆਂ, ਕਿਤੇਬਾਂ ਨਹੀਂ ਸਨ ਪੜ੍ਹਦੀਆਂ, ਹੁਣ ਪੜ੍ਹਨਗੀਆਂ ਜਦੋਂ ਦੁੱਖ ਆਉਣਾ ਹੈ, ਤੇ ਕਸ਼ਟ ਦੇ ਵਿੱਚ ਖੁਦਾ ਖੁਦਾ ਕਰਦੀਆਂ ਨੇ। ਹੇ ਭਾਈ ਲਾਲੋ,
ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖੈ ਲਾਏ ਵੇ ਲਾਲੋ।
ਸਨਾਤੀ ਮੈਨੇ ਨੀਵੀਂ ਜਾਤ ਤੇ ਹੋਰ ਹਿੰਦੂਆਂ ਦੀਆਂ ਇਸਤਰੀਆਂ, ਇਹ ਵੀ ਸਾਰੀਆਂ ਇਹਨਾਂ ਦਾ ਵੀ ਇਹੀ ਹਾਲ ਹੈ।
ਖੂਨ ਕੇ ਸੋਹਲੇ ਗਾਵੀ ਹੈ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ।
ਇਹ ਇੱਕ ਐਸੀ ਬਰਾਤ ਆਈ ਹੈ ਜਿਹਦੇ ਵਿੱਚ ਖੂਨ ਦੇ ਸੋਹਲੇ, ਕਿਉਂਕਿ ਵਿਆਹ ਵਿੱਚ ਸੋਹਲੇ ਗਾਏ ਜਾਂਦੇ ਨੇ, ਖੂਨ ਕੇ ਸੋਹਲੇ ਗਾਵੀ ਹੈ ਨਾਨਕ, ਰਤ ਕਾ ਕੁੰਗੂ, ਕੁੰਗੂ ਜਿਹੜਾ ਹੈ ਇਹ ਸਾਧ ਸੰਗਤ ਜੀ ਜਿਹੜਾ ਛਿੜਕਿਆ ਜਾਂਦਾ ਵਿਆਹਾਂ ਦੇ ਵਿੱਚ, ਉਹਦੀ ਥਾਂ ਤੇ ਖੂਨ ਦਾ ਕੁੰਗੂ ਛਿੜਕਿਆ ਜਾ ਰਿਹਾ। ਸੋ ਇਹ ਬਚਨ ਗਰੀਬ ਨਵਾਜ ਜੀ ਕਰ ਰਹੇ ਨੇ, ਇੱਕ ਅੰਗ ਇੱਥੇ ਸਮਾਪਤ ਹੁੰਦਾ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਆਪ ਸਾਰਿਆਂ ਦਾ ਬਹੁਤ ਧੰਨਵਾਦ। ਅਗਲਾ ਜਿਹੜਾ ਅੰਕ ਹੈ ਕੱਲ੍ਹ ਨੂੰ ਅੱਗੇ ਆਪ ਜੀ ਨੂੰ ਗੁਰੂ ਪਿਆਰੇ ਜਿਹੜੇ ਸੇਵਾ ਕਰਨਗੇ ਸੁਣਾਉਣਗੇ। ਸੋ ਸਤਿਗੁਰੂ ਗਰੀਬ ਨਵਾਜ ਜੀ ਦਾ ਸ਼ੁਕਰਾਨਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਸਮੂਹ ਸੰਗਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖੈ ਲਾਏ ਵੇ ਲਾਲੋ। ਖੂਨ ਕੇ ਸੋਹਲੇ ਗਾਵੀ ਹੈ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।